सत्संग जी, गुरु सत्संग जी, संगत हर प्रवस्य जियो। वाहिगुरु जी का खालसा, वाहिगुरु जी। सत्संग जी, हुने भाई प्रहार सिंह जी आप जी नूं अरदास बारे दस रहे सी। गुरमुखो, हर एक सिख नूं हर वक्त ही अरदास करनी चाहिए अंदर। जिहड़ा असी नाम जापने आ, बाणी पढ़ने आ, वह अरदास आ। सच्चे पातशाह साढ़े अंदर ये गुण पैदा कर। ये फॉर्मल अरदास है, वह बिन बोलिया सब कुछ जानता कि सागे की चाहे अरदास जी। वो तुहाडे घट घट के अंतर की जान, भले बुरे की पीर पछाणत। कई दफा ऐसा होंदा कहिंदा जी मेरा नाम नहीं लिया अरदास च, मेरा नाम नहीं लिया अरदास च। अरदास तक महाराज वो कट कट के अंदर की जान। मैं कहना साहब तुहाडे अंदर बैठा होया जो तुसी सोचते हो वो बिल्कुल रिकॉर्ड हो रहा, टेप रिकॉर्डर वांग बिल्कुल उत्ते छापिया जा रहा। इस करके इंसान नूं नईयत रास करनी है। महाराज कहिंदे मिलदियां ढिल ना होइए जे नईयत रास करे। नईयत अगर साड़ी रास होवे, खिच होवे, मैं कहना इन्नी भी थोड़ी जी भी खिच होवे कि मैं ए जन्म सच्चे पातशाह तेरे घर एज ए सिख लिया, मैनू अपना सिख ही बनाई। सिख बनना बड़ा मुश्किल आ। सिख होगा जे गुरु की सिख्या सत 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 करके मनदा। हुण किन्ने क असी अपने आदमी इत्थे बैठे हैं। गुरमुखो धन सानो पुराने सिंह घर बार छड़ के जंगलों चल जाते सी, बच्चों की परवाह नहीं सी करते। और गुरमुखो अहमद शाह अब्दाली दे वक्त 16,000 लड़की नूं बन के ले जा रहा सी दिल्ली तो। बड़े बड़े अमीरां दी लड़कियां दी हाहाकार कर रही सी, कोई किसी की जरूरत नहीं सी कि उन्होंने छुड़ाउण दी। उस वेले जाके जंगलों के सिखा क्या बेचारे मुठ्ठी भर सिख रेंदे सी भाई भाई वह जा रही ने गजनी के बाजारों के टके टके दिया बेचते पे ने, तो उन्होंने कोई नहीं ऐसे छुड़ा रहे, रो रही ने। गुरमुख मुठ्ठी भर सिख आए ने। देखो ताकत तो गुरु के अंदर होंगी है। गुरमुखो तुसी मैं कहना चरण शरण गुर एक पिंड जाए चल सतगुर कोट पिंड आगे हो लेट है। साडे च नईयत होनी चाहिए है। अगर नईयत होवे तो महाराज सब कुछ देन नूं तैयार है। उन्होंने चौमुठी पर सिखा ने जाके ऐन हमला कर दिता अहमद शाह अब्दाली ते। 16,000 लड़की छुड़ा के सारियां नूं अपने अपने घरां च पहुँचाया। ये कौन कर सकता है? अज हिस्ट्री हिस्ट्री च एक बहुत वड्डी मिसाल है। बाकी जिथों तक धर्म की गल है, धर्म जड़े ने अपने अपने रस्ते ने और मंजिल एक है। मंजिल की है निरंकार के दे जाए तां सुख ले महल। अखीर ते परमात्मा नाल मिलना है, वो ऐसे शरीर च ही मिलना है। मर के नहीं मिलनी मुक्ति, मर के नहीं मिलनी। सिख जगत दे विच मुक्ति जड़ी है जींदियां पानी है। किस तरह अपन जींदे हां? जीवन मुक्त सुवाखी है, मर जीवे मरिया। जिसने अपने काम करो मार मोह मार ले, वो जीवन मुक्त हो गया। मर के रोज आप सुखनी साहब प्रभ की आज्ञा आत्म तावे जीवन मुक्त सौ कहावे। तैसा तैसा सो सदा आनंद नहीं बियो। और इसे तरह ही गुरमुखो ऐसे जीवन च ही मुक्ति पानी, ऐसे जीवन च ही परमात्मा नाल मिलना है। वो किस तरह मिलना है? महाराज ने बड़ा सोहना गुरु तेग बहादुर जी ने दस्या, जो नर दुख में दुख नहीं माने। किन्ने कने साडे इत्थे बैठे जरा अपने ध्यान करो कि दुख नूं दुख नहीं मानना। मारे कहें दो नर दुख में दुख नहीं माने, सुख स्नेह अर पै नहीं जाके कंचन माटी माने। ਨੈ ਨਿੰਦਿਆ ਨੈ ਉਸ ਜਾ ਕੇ ਲੋਭ ਬੋਹ ਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਪਾਨਾ, ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਹੈ ਪਰਸੇ ਨਾਹੀਂ ਤੈਂ ਘੱਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਜੁਗਤ ਪਛਾਣੀ, ਨਾਨਕ ਲੀਨ ਪਿਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ। ਗੁਰਮੁਖੋ ਇਸ ਜਨਮ ਦੇ ਵਿੱਚ ਹੀ ਅਸੀਂ ਨਿਬੇੜਾ ਨਾ ਕਰਨਾ ਆ, ਮਗਰ ਅਸੀਂ ਇਸ ਜਨਮ ਦੇ ਵਿੱਚ ਕੀ ਕਰਨੇ ਆ, ਦੁਨੀਆ ਚੀਜ਼ਾਂ ਹੀ ਮੰਗੀ ਜਾਂਦੇ ਹਾਂ। ਉਹ ਤਾਂ ਮਹਾਰਾਜ ਨੇ ਆਪ ਦੇਣਾ ਤੁਹਾਨੂੰ, ਜੋ ਤੁਹਾਡੀ ਜ਼ਰੂਰਤ ਆ, ਮਹਾਰਾਜ ਨੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿ ਸਾਗੇ ਕੀਚੀ ਅਰਦਾਸ ਜੀ। ਉਹ ਤਾਂ ਬਗੈਰ ਬੋਲਿਆ ਤੁਹਾਡੇ ਅੰਦਰ ਬੈਠਾ ਹੋਇਆ ਆ, ਹਰ ਕਦੇ ਸਭ ਮੈਂ ਜੋ ਤੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਹੁਣ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸੇ ਉਹਦੇ ਕਿਹਦੇ ਅੱਗੇ ਅਗਰ ਤੁਸੀਂ ਅਰਦਾਸ ਕਰੋਗੇ, ਉਹ ਤਾਂ ਜਾਣਦਾ ਤੁਹਾਡੀ ਘੱਟ ਘੱਟ ਕੇ ਅੰਦਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਅਰਦਾਸ ਤਾਂ ਅਸੀਂ ਸਿਰਫ ਫਾਰਮਲ ਕਰਨੇ ਹਾਂ ਕਿ ਮਹਾਰਾਜ ਦੇ ਅੱਗੇ ਅਰਦਾਸ ਕਰੀਦੀ ਆ ਕਿ ਕੋਈ ਸਾਰੇ ਜਣੇ ਇਕੱਠੇ ਜਦੋਂ ਹੋਈਦਾ ਸਭ ਕੁਝ ਹੋਈਦਾ। ਮੈਂ ਕਹਿੰਦਾ ਜਦੋਂ ਤੁਸੀਂ ਪਾਠ ਵੀ ਕਰਦੇ ਹੋ ਉਹ ਵੀ ਅਰਦਾਸ ਆ। ਤੁਸੀਂ ਕਹਿੰਦੇ ਹੋ ਮਹਾਰਾਜ ਇਹ ਬਾਣੀ ਦੇ ਗੁਣ ਮੇਰੇ ਅੰਦਰ ਪੈਦਾ ਕਰ। ਔਰ ਜਿਹੜਾ ਸਿੱਖ ਇਸ ਤਰ੍ਹਾਂ ਦਾ ਜੀਵਨ ਬਣਾ ਲਏਗਾ, ਚਲਦਿਆਂ ਫਿਰਦਿਆਂ ਮਹਾਰਾਜ ਮੈਂ ਤੇਰਾ 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 ਔਰ ਬਾਣੀ ਨਾਲ ਪੜ੍ਹਦਾ ਜਾਏਗਾ, ਨਾਮ ਜਪਦਾ ਜਾਏਗਾ, ਉਹ ਹਰ ਵਕਤ ਅਰਦਾਸ ਕਰ ਰਿਹਾ, ਉਹਦੀ ਅਰਦਾਸ ਹਰ ਵਕਤ ਸੁਣੀ ਜਾ ਰਹੀ ਆ, ਔਰ ਉਹਦਾ ਇੰਪ੍ਰੈਸ਼ਨ ਜਿਹੜਾ ਆ ਪੋਜ਼ਿਟਿਵ ਪੈ ਰਿਹਾ ਅੰਦਰ। ਔਰ ਫਿਰ ਆਸਤਾ ਆਸਤਾ ਨੈਗੇਟਿਵ ਜਿਹੜੀਆਂ ਚੀਜ਼ਾਂ ਨੇ ਉਹ ਅੰਦਰੋਂ ਨਿਕਲ ਰਹੀਆਂ ਨੇ, ਪੋਜ਼ਿਟਿਵ ਪੈ ਰਹੀਆਂ ਨੇ, ਔਰ ਅਖੀਰ 'ਤੇ ਉਹ ਪਰਮਾਤਮਾ ਵਾਹਿਗੁਰੂ ਦੇ ਨਜ਼ਦੀਕ ਹੋ ਜਾਏਗਾ। ਔਰ ਫਿਰ ਉਹਦੇ 'ਚੋਂ ਤਾਕਤ ਆ ਜਾਏਗੀ, ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁਕਤੇ ਜੋ ਬੋਲੇ ਇਆਂ ਊਆਂ ਸੱਚ ਹੋਵੇ। ਉਹ ਆਦਮੀ ਫਿਰ ਦੁਨੀਆਂ ਦੀ ਚੀਜ਼ਾਂ ਨਹੀਂ ਮੰਗਦਾ, ਉਹ ਬਹੁਤ ਵੱਡੀ ਚੀਜ਼ ਮੰਗਦਾ, ਸਰਬੱਤ ਦਾ ਭਲਾ ਮੰਗਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹੋ, ਕਿੱਡਾ ਵੱਡਾ ਜੀਵਨ ਸੀ। ਮੈਂ ਕਹਿੰਦਾ ਕਮਾਲ ਦੀ ਗੱਲ ਆ, ਮੈਂ ਇੱਕ ਗੋਰੇ ਦੀ ਇੱਥੋਂ ਦੀ ਆਪਣਾ ਅਮੈਰੀਕਨ ਰਾਈਟਰ ਸੀ ਉਹਦੀ ਕਿਤਾਬ ਪੜ੍ਹ ਰਿਹਾ ਸੀ, ਕਹਿੰਦਾ ਮੈਂ ਕਮਾਲ ਹੈ ਮੇਰਾ ਸਿਰ ਝੁਕਦਾ ਆ, ਇੱਕ ਸਿੱਖਾਂ ਦਾ ਪ੍ਰੋਫਿਟ ਨੌਵਾਂ ਗੁਰੂ ਤੇਗ ਬਹਾਦਰ ਆਪਣੇ ਧਰਮ ਨੇ ਨਹੀਂ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਿਰ ਦੇ ਰਿਹਾ, ਇਹ ਅੱਜ ਤੱਕ ਮਿਸਾਲ ਕਿਤੇ ਨਹੀਂ। ਕਸ਼ਮੀਰੀ ਪੰਡਿਤ ਜਦੋਂ ਆਏ ਨੇ ਕਿ ਸਾਡਾ ਧਰਮ ਬਚਾ ਲਓ, ਤਾਂ ਉਸਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਕੀ ਇਹਦਾ ਇਲਾਜ, ਕਹਿੰਦੇ ਕੋਈ ਮਹਾਂਪੁਰਸ਼ ਬਲੀਦਾਨ ਦੇਵੇ। ਕਹਿੰਦੇ ਮਹਾਰਾਜ ਤੁਹਾਡੇ ਤੋਂ ਉੱਚਾ ਹੋਰ ਕੌਣ ਆਏ, ਪੁੱਤਰ ਕਹਿ ਰਿਹਾ ਪਿਓ ਨੂੰ। ਗੁਰਮੁਖੋ ਅਸੀਂ ਕਿੱਧਰ ਬੈਠੇ ਹੋਏ ਹਾਂ, ਅਸੀਂ ਹਮੇਸ਼ਾ ਸੁੱਖਾਂ ਆਪਣੇ ਸੁੱਖਾਂ ਵਾਸਤੇ ਹੀ ਅਰਦਾਸ ਕਰੀ ਜਾਂਦੇ ਹਾਂ, ਆਪਣੇ ਸੁੱਖਾਂ ਵਾਸਤੇ ਸਭ ਕੁਝ ਮੰਗੀ ਜਾਂਦੇ ਹਾਂ। ਇਹ ਨਹੀਂ ਮੰਗਦੇ ਕਿ ਸਾਡੀ ਜਿਹੜੀ ਅੰਦਰ ਦੀ ਜਿਹੜੀ ਅੰਦਰ ਆਤਮਾ ਆ ਉਹਦੇ ਨਾਲ ਮਨ ਬਾਂਦਰ ਨੂੰ ਜੋੜ ਦਿਓ। ਦੇਖੋ ਆ ਸੰਸਾਰ ਦੇ ਵਿੱਚ ਦੋ ਤਾਕਤਾਂ ਨੇ, ਇੱਕ ਪੋਜ਼ਿਟਿਵ ਫੋਰਸ ਹੈ ਇੱਕ ਨੈਗੇਟਿਵ ਫੋਰਸ ਆ। ਪੋਜ਼ਿਟਿਵ ਫੋਰਸ ਜਿਹੜੀ ਆ ਉਹ ਪਰਮਾਤਮਾ ਆ, ਸੰਸਾਰ 'ਚ ਪਰਮਾਤਮਾ ਸਭ ਕੁਝ, ਪਰਮਾਤਮਾ ਕਿਸੇ ਨੂੰ ਕੋਈ ਬੁਰਾ ਨਹੀਂ ਕਰਦਾ। ਨੈਗੇਟਿਵ ਫੋਰਸ ਜਿਹੜੀ ਆ ਹਉਮੈ ਆ, ਜਿੰਨਾ ਹਲਚਲ ਤੁਹਾਡਾ ਐਟਮ ਬੰਬ ਬਣਾਇਆ, ਨਿਊਕਲ ਵੈਪਨ ਬਣਾਏ ਨੇ, ਅਰਥ ਆਪਣਾ ਲੜਾਈਆਂ ਹੋ ਰਹੀਆਂ ਨੇ, ਝਗੜੇ ਹੋ ਰਹੇ ਨੇ, ਸਭ ਕੁਝ ਇਹ ਸਿਰਫ ਹਉਮੈ ਕਰਕੇ ਹੋ ਰਹੇ ਨੇ। ਔਰ ਤੀਸਰਾ ਮੈਟਰ ਦਾ ਮੈਨੀਫੈਸਟੇਸ਼ਨ ਹੈ, ਜੋ ਦੇਖੋ ਦ੍ਰਿਸ਼ਮਾਨ ਜੋ ਦਿਖਾਈ ਦਿੰਦਾ ਹੈ। ਇਹ ਤਿੰਨਾਂ ਤੋਂ ਇਲਾਵਾ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਨੂੰ ਆਪ ਸਟੱਡੀ ਕਰ ਲਓ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰ ਲਓ, ਤੁਹਾਨੂੰ ਤਿੰਨਾਂ ਉੱਤੇ ਤੁਸੀਂ ਕੋਈ ਵੀ ਤੁਕ ਲੈ ਲਓ, ਤੁਹਾਨੂੰ ਤਿੰਨਾਂ 'ਚੋਂ ਕਿਤੇ ਨਾ ਕਿਤੇ ਉੱਥੇ ਮੈਨੇ ਕਿਹਾ ਵੀ ਇਸ ਉੱਤੇ ਮਹਾਰਾਜ ਬੋਲ ਰਹੇ ਨੇ। ਜਾਂ ਪਰਮਾਤਮਾ ਦੇ ਬੋਲ ਰਹੇ ਨੇ ਜਾਂ ਆਤਮਾ ਦੇ ਬੋਲ ਰਹੇ ਨੇ, ਤੁਹਾਡੇ ਅੰਦਰ ਜਿਹੜੀ ਆਤਮਾ ਆ, ਬਾਹਰ ਵੀ ਬਾਹਰ ਆਤਮਾ ਨੂੰ ਜਿਹੜਾ ਹਉਮੈ ਕਹਿੰਦੇ ਆ, ਅਤੇ ਅੰਦਰ ਜਿਹੜੀ ਆਤਮਾ ਆ, ਬਾਹਰ ਆਤਮਾ ਨੂੰ ਜਿਹੜਾ ਨਾ ਉਹ ਪਰਮਾਤਮਾ ਕਹਿੰਦੇ ਆ, ਬਾਹਰ ਜਿੰਨੀ ਆਤਮਾ ਜਰ ਸਾਰੇ ਪ੍ਰਵੇਸ਼ ਕਰੋ ਪਰਮਾਤਮਾ ਆ, ਉਹ ਜਿਹੜੀ ਸਾਡੇ ਸਰੀਰ ਦੇ ਵਿੱਚ ਆ ਉਹਨੂੰ ਆਤਮਾ ਕਹਿੰਦੇ ਆ, ਪਰਮਾਤਮਾ ਦੀ ਜੋਤ ਆ, ਔਰ ਉਹ ਹੀ ਸਾਨੂੰ ਉਹ ਤਾਕਤ ਦੇ ਰਹੀ ਆ ਦੇਖਣ ਦੀ, ਬੋਲਣ ਦੀ, ਸੁਣਨ ਦੀ, ਸਭ ਕੁਛ। ਜਿੱਥੋਂ ਵਕਤ ਆਉਂਦਾ ਆ ਜਿਸ ਵੇਲੇ ਉਹ ਆਪਣੀ ਤਾਕਤ ਵਿਦਡਰਾ ਕਰ ਲੈਂਦੀ ਆ, ਸਰੀਰ ਉਹ ਹੀ ਹੁੰਦਾ ਐਨ ਲੰਮਾ ਢੇਰੀ ਪਿਆ ਹੁੰਦਾ, ਅੱਖਾਂ ਖੁੱਲ੍ਹੀਆਂ ਹੁੰਦੀਆਂ ਦੇਖ ਨਹੀਂ ਸਕਦਾ, ਮੂੰਹ ਖੁੱਲ੍ਹ ਹੁੰਦਾ ਦੇਖ ਬੋਲ ਨਹੀਂ ਸਕਦਾ। ਇਹਦਾ ਮਤਲਬ ਸਾਡੇ ਅੰਦਰ ਜਿਹੜੀ ਤਾਕਤ ਆ ਹਰ ਇੱਕ ਸੈੱਲ ਦੇ ਵਿੱਚ, ਉਹ ਜਿਹੜੀ ਹੈ ਪਰਮਾਤਮਾ ਦੀ ਤਾਕਤ ਆ ਜਿਹੜੀ ਹੈ ਆਤਮਾ, ਉਹ ਹਰ ਇੱਕ ਸੈੱਲ ਦੇ ਵਿੱਚ ਹੈ, ਨਾਲ ਹੀ ਨੈਗੇਟਿਵ ਤਾਕਤ ਆ ਉਹ ਹੈ ਹਉਮੈ। ਸਾਡੇ ਵਿੱਚ ਦੋ ਤਾਕਤਾਂ ਨੇ, ਇੱਕ ਹਉਮੈ ਹੈ ਅਤੇ ਇੱਕ ਆਤਮਾ ਆ। ਹਉਮੈ ਦੇ ਪੰਜ ਜਵਾਨ ਨੇ, ਹਉਮੈ ਨੂੰ ਕਹਿੰਦੇ ਨੇ ਮਨ, ਮਨ ਨੂੰ ਕਹਿੰਦੇ ਨੇ ਪੰਜ ਜਵਾਨ ਕੀ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਪੁਆੜੇ ਪਾ ਰਹੇ ਨੇ ਸਾਰੇ ਦੁਨੀਆਂ 'ਚ ਪੁਆੜੇ, ਇਹ ਪੰਜਾਂ ਦੇ ਨੇ। ਔਰ ਜਿਹੜੀ ਆਤਮਾ ਕਹਿੰਦੀ ਆ, ਉਹ ਜਦੋਂ ਅਸੀਂ ਕਿਉਂ ਨਾਮ ਜਪਦੇ ਹਾਂ, ਕਿਉਂ ਬਾਣੀ ਪੜ੍ਹਨੇ ਹਾਂ, ਅਸੀਂ ਚਾਹੀ ਅਸੀਂ ਇਸ ਕਰਕੇ ਪੜ੍ਹਨੇ ਹਾਂ ਕਿ ਆਤਮਾ ਦੇ ਨਾਲ ਜੁੜੀਏ, ਇਹ ਪੰਜਾਂ 'ਚੋਂ ਆਪਣਾ ਖਲਾਸੀ ਪਾਈਏ ਜਿਹੜੇ ਸਾਨੂੰ ਨਚਾਉਂਦੇ ਪਏ ਨੇ। ਮਗਰ ਅਸੀਂ ਉਹ ਚੀਜ਼ਾਂ ਮੰਗਦੇ ਪੈਂਦੇ ਹਾਂ ਜੋ ਇਹ ਪੰਜ ਮੰਗ ਕਹਿੰਦੇ ਪਏ ਨੇ। ਹੁਣ ਕੋਈ ਦੁਨੀਆਂ ਦੀ ਮਾਇਆ ਤੁਸੀਂ ਮੰਗਦੇ ਪਏ ਹੋ, ਉਹ ਲੋਭ ਹੈ। ਦੇਖੋ ਮਨ ਦੇ ਪੰਜ ਜਵਾਨ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸਿੱਖ ਦੀਆਂ ਜ਼ਰੂਰਤਾਂ ਤਾਂ ਕਰਤਾਰ ਨੇ ਆਪ ਨੇ ਪੂਰੀਆਂ, ਹਰ ਇੱਕ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ, ਤੁਰੋਂ ਤੋਂ ਪੂਰੀਆਂ ਆਈਆਂ ਹੋਈਆਂ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਰੀ ਜਿਹੜੀ ਅਸਲੀ ਜਿਹੜੀ ਸਾਡੀ ਅਰਦਾਸ ਆ, ਉਹ ਇਹ ਅਰਦਾਸ ਹੋਣੀ ਚਾਹੀਦੀ ਆ, ਰੋਜ਼ ਪਾਠ ਕਰੋ ਤੁਸੀਂ, ਨਿਤਨੇਮ ਕਰੋ, ਪਾਠ ਕਰਦਿਆਂ ਉਹ ਅਰਦਾਸ ਹੋ ਰਹੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਤੂੰ ਇਹੋ ਜਿਹਾ ਬਣਾ ਦੇ ਜੋ ਬਾਣੀ ਕਹਿ ਰਹੀ ਆ, ਮੇਰਾ ਜੀਵਨ ਇਸ ਤਰ੍ਹਾਂ ਢਾਲ ਦੇ ਜੋ ਬਾਣੀ ਕਹਿ ਰਹੀ ਹੈ, ਤਾਂ ਜੇ ਮੈਂ ਇਹ ਪੰਜਾਂ ਤੋਂ ਮੁਕਤ ਹੋ ਕੇ ਅਤੇ ਮੈਂ ਤੇਰੇ ਨਾਲ ਮਿਲ ਜਾਵਾਂ, ਸਿੱਧੀ ਵੀ ਸ਼ਾਂਤੀ ਲੈ ਲਾਂ। ਗੁਰਮੁਖ ਇਹ ਆ ਸਾਡਾ ਏਮ, ਇਨਸਾਨ ਦਾ ਕੀ ਏਮ ਆ? ਉਹ ਮਹਾਰਾਜ ਕਹਿੰਦੇ ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਇਹ ਤੇਰੀ ਵਾਰੀ ਆ ਪਰਮਾਤਮਾ ਨੂੰ ਮਿਲਣ ਦੀ, ਇਹ ਤਾਂ ਤੈਨੂੰ ਜਨਮ ਮਿਲਿਆ ਆ ਇਹ ਇਨਸਾਨ ਦਾ। ਅਸੀਂ ਗੁਆਈ ਫਿਰਨੇ ਆ, ਅਸੀਂ ਕੋਠੇ ਮੰਡੇ ਮਾੜੀਆਂ ਲਾਏ ਬੈਠੇ ਘਰ ਪਸਾ ਰਿਹਾ, ਇਹ ਸਭ ਛੱਡ ਜਾਣਾ, ਜਾਣਾ ਜਾ ਕੇ ਪਤਾ ਨਹੀਂ ਅਗਲੇ ਜਨਮ 'ਚ ਕੀ ਬਣਨਾ, ਕੁੱਤੇ ਬੰਲੇ ਬਣਨਾ ਜਾਂ ਕੀ ਬਣਨਾ ਹੋਰ ਬਗੜਨਾ। ਤਾਂ ਕਹਿਣ ਦਾ ਭਾਵ ਹੈ ਕਿ ਸਿੱਖ ਦੀ ਹਰ ਵਕਤ ਇਹ ਅਰਦਾਸ ਸੁਣ ਜੀ ਸੱਚੇ ਪਾਤਸ਼ਾਹ ਮੈਨੂੰ ਤੂੰ ਆਪਣੇ ਨਾਲ ਮਿਲਾ, ਮੇਰੇ ਮਨ ਬਾਂਦਰ ਨੂੰ ਤੂੰ ਆਪਣੇ ਚਰਨਾਂ 'ਚ ਰੱਖ, ਮੇਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਦੂਰ ਕਰਕੇ ਮੈਨੂੰ ਇਹ ਬਖਸ਼ਿਸ਼ ਕਰ, ਬਾਕੀ ਤੁਹਾਡੇ ਮੈਂ ਕਹਿ ਰਿਹਾ ਦੌਲਤਾਂ ਪਿੱਛੇ ਪਿੱਛੇ ਘੁੰਮਣ ਗਈਆਂ। ਇਹਦੀਆਂ ਪੰਜ ਸਟੇਜਾਂ ਨੇ, ਮੇਰੇ ਕੋਲ ਟਾਈਮ ਨਹੀਂ ਹੈ ਦੱਸਣ ਦੀਆਂ। ਪਹਿਲੀ ਸਟੇਜ 'ਤੇ ਹੈ ਕਿ ਪਹਿਲੇ ਨਿੱਧੀ ਆਉਂਦੀ ਆ, ਉਹਦੀ ਬੜੀ ਤਾਰੀਫ ਹੁੰਦੀ ਆ, ਦੂਸਰੀ ਆਉਂਦੀ ਆ ਰਿੱਧੀ ਆਉਂਦੀ ਆ, ਉਹਦੇ ਬੜੇ ਪਦਾਰਥ ਮਿਲਦੇ ਨੇ, ਸਿੱਧੀ ਜਾਂਦੀ ਆ ਉਹਦਾ ਵਾਕ ਪੂਰੇ ਹੋ ਜਾਂਦੇ ਨੇ, ਇਹ ਸਾਰੇ ਮਾਇਆ ਦੇ ਖੇਡ ਨੇ। ਚੌਥੀ ਸਟੇਜ ਬੁੱਧੀ ਆਉਂਦੀ, ਆਤਮ ਪ੍ਰਕਾਸ਼ ਹੁੰਦਾ, ਅਸੀਂ ਉੱਥੇ ਪਹੁੰਚਣਾ ਹੈ ਸਾਰਿਆਂ ਨੇ, ਬਾਕੀ ਸਾਰੀਆਂ ਰਸਤੇ ਦੀਆਂ ਖੇਡਾਂ ਨੇ। ਤੁਹਾਨੂੰ ਕਈ ਸਾਧੂ ਐਵੇਂ ਨਚਾਉਂਦੇ ਫਿਰਦੇ ਨੇ ਆਪਣਾ ਕਰਾਮਤਾਂ ਦਿਖਾ ਕੇ, ਉਹ ਸਾਰੇ ਪਖੰਡ ਨੇ। ਜਿਹੜਾ ਸਾਧੂ ਕੋਈ ਨਾ ਕੋਈ ਕਰਾਮਾਤ ਦਿਖਾਉਂਦਾ ਉਹ ਸਾਧੂ ਨਹੀਂ ਹੈ, ਕਰਾਮਾਤ ਦਿਖਾਉਣਾ ਜਿਹੜਾ ਆ ਇਹ ਪਰਮਾਤਮਾ ਦੇ ਵਿਰੁੱਧ ਹੈ। ਗੁਰੂ ਤੇਗ ਬਹਾਦਰ ਦੀ ਥੋੜ੍ਹੀ ਤਾਕਤ ਸੀ, ਮੈਂ ਕਹਿੰਦਾ ਇੱਕ ਅੱਖ ਨਾਲ ਸਾਰੀ ਦਿੱਲੀ ਨੂੰ ਫੂਕ ਸਕਦੇ ਸੀ, ਮਗਰ ਉਹਨਾਂ ਨੇ ਕਿਹਾ ਨਹੀਂ, ਪਾਣੇ 'ਚ ਰਹਿਣਾ, ਪਾਣਾ ਵਰਤਣਾ, ਪਾਣੇ 'ਚ ਰਹਿਣਾ, ਇਹ ਸ੍ਰਿਸ਼ਟੀ ਬਣਾਉਣੀ ਸੀ ਸਾਨੂੰ। ਉਹਨਾਂ ਕਿਹਾ ਸਰੀਰ ਤੋਂ ਉੱਤੇ ਉੱਠਣਾ। ਸੋ ਗੁਰਮੁਖੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ। ਤੁਸੀਂ ਧਰਮ ਜਿਹੜੇ ਨੇ ਇਹ ਰਸਤੇ ਨੇ, ਮਗਰ ਗੁਰੂ ਗ੍ਰੰਥ ਸਾਹਿਬ ਵਰਗਾ ਅੱਜ ਤੱਕ ਕੋਈ ਤੁਹਾਨੂੰ ਸਪਿਰਚੁਅਲ ਸਕ੍ਰਿਪਚਰ ਨਹੀਂ ਹੋਏਗੀ। ਇਹ ਸਾਰੇ ਧਰਮਾਂ ਦਾ ਨਿਚੋੜ ਆ, ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ ਦਾ ਨਿਚੋੜ ਆ। ਤੁਸੀਂ ਪੜ੍ਹੋ ਸਹੀ। ਹੁਣ ਯਾਰ ਆਸਰੇ ਗੁਰੂ ਗ੍ਰੰਥ ਸਾਹਿਬ 'ਚ ਸਿਰਫ ਦਸਾਂ ਗੁਰੂਆਂ ਤੋਂ ਪੰਜ ਗੁਰੂਆਂ ਸਾਹਿਬ ਦੀ, ਛੇ ਗੁਰੂ ਸਾਹਿਬ ਦੀ ਬਾਣੀ ਦਰਜ ਹੈ। ਦਸਾਂ ਗੁਰੂਆਂ 'ਚ ਛੇ ਗੁਰੂ ਸਾਹਿਬ ਦੀ ਬਾਣੀ ਦਰਜ ਹੈ, ਬਾਕੀ 15 ਭਗਤਾਂ ਬਲਕਿ 18 ਭਗਤਾਂ ਦੀ ਬਾਣੀ ਦਰਜ ਆ। ਉੱਚ ਕੋਟੀ ਦੇ ਰਾਮਾਨੰਦ ਗੌੜ ਬ੍ਰਾਹਮਣ ਵੀ ਹੋਏ, ਰਾਜੇ ਵੀ ਹੋਏ ਨੇ, ਕਈ ਹੋਏ ਨੇ, ਬੁੱਚਰ ਵੀ ਹੋਏ ਨੇ, ਹੋਏ ਵੀ ਹੈ, ਔਰ 5 ਮੁਸਲਮਾਨ ਵੀ ਹੋਏ ਨੇ, ਬਾਬਾ ਫਰੀਦ ਜੀ ਵੀ ਹੋਏ ਨੇ, 11 ਭੱਟਾਂ ਦੀ ਉੱਚ ਕੋਟੀ ਦੇ ਬ੍ਰਾਹਮਣ ਵੀ ਬਾਣੀ, ਉਹਨਾਂ ਦੀ ਬਾਣੀ ਵੀ ਦਰਜ ਹੈ। ਮੈਨੂੰ ਕੋਈ ਗ੍ਰੰਥ ਇਸ ਵੇਲੇ ਦੁਨੀਆਂ 'ਚ ਦੱਸ ਦਿਓ, ਕੋਈ ਗ੍ਰੰਥ ਕੋਈ ਦੱਸ ਦਿਓ, ਕਿ ਭਾਵੇਂ ਕੁਰਾਨ ਸ਼ਰੀਫ ਦੱਸ ਦਿਓ, ਭਾਵੇਂ ਬਾਈਬਲ ਦੱਸ ਦਿਓ, ਭਾਵੇਂ ਅੰਜੀਲ ਦੱਸ ਦਿਓ, ਭਾਵੇਂ ਦੂਸਰੇ ਵਿਸ਼ਵਾਸ ਦੱਸ ਦਿਓ, ਉਹਨਾਂ ਦੇ ਧਰਮਾਂ ਤੋਂ ਇਲਾਵਾ ਕਿਸੇ ਹੋਰ ਦੀ ਬਾਣੀ ਦਰਜ ਹੋਏ ਤਾਂ ਮੈਨੂੰ ਦੱਸ ਦਿਓ ਕਿਸੇ ਹੈ ਦਰਜ ਹੈ। ਸਿੱਖ ਜਦੋਂ ਮੱਥਾ ਟੇਕਦਾ ਆ ਗੁਰਮੁਖੋ, ਛੇ ਗੁਰੂ ਸਾਹਿਬ ਦੀ ਬਾਣੀ ਨੂੰ ਮੱਥਾ ਨਹੀਂ ਟੇਕਦਾ, ਉਹ ਸਾਰੀ ਬਾਣੀ ਨੂੰ ਮੱਥਾ ਟੇਕਿਆ, ਕਿਉਂਕਿ ਬਾਣੀ ਹੈ ਨਿਰੰਕਾਰ ਦਾ ਰੂਪ ਹੈ। ਵਾਹ ਬਾਣੀ ਨਿਰੰਕਾਰ ਹੈ, ਇਹ ਅਕਾਲ ਪੁਰਖ ਦੇ ਦੇਸ਼ ਤੋਂ ਆਈ ਹੈ। ਔਰ ਜਿਸ ਵੇਲੇ ਸਾਰੇ ਇਹ ਜਿਹੜੇ ਧਰਮ ਨੇ ਰਸਤੇ ਨੇ, ਅਸੀਂ ਇਸ ਰਸਤੇ ਨੂੰ ਚੱਲ ਕੇ, ਸਾਡਾ ਏਮ ਹਰ ਇੱਕ ਦਾ ਇਹੋ ਹੀ ਹੋਣਾ ਚਾਹੀਦਾ ਕਿ ਇਹ ਜਨਮ ਦੇ ਵਿੱਚ ਮੈਂ ਸੱਚੇ ਪਾਤਸ਼ਾਹ ਤੇਰੇ ਕਮ ਸੇ ਕਮ ਤੇਰੇ ਨਿਰੰਕਾਰ ਦੇ ਦੇਸ਼ ਨਾ ਆਵੇ ਅਤੇ ਤੇਰੇ ਨਜ਼ਦੀਕ ਪਹੁੰਚ ਜਾਵਾਂ, ਮੇਰੇ 'ਚ ਹਉਮੈ ਜਿਹੜੀ ਹੈ ਕਾਮ ਕਰੋ ਲੋਮੋ ਘੱਟ ਜਾਵੇ। ਅਸਲੀ ਤਾਂ ਇਹ ਹੈ ਕਿ ਇਹ ਜਨਮ ਦੇ ਵਿੱਚ ਅਸੀਂ ਨਿਰੰਕਾਰ ਦੇ ਦੇਸ਼ ਜਾਣਾ, ਬੇਗਮਪੁਰਾ ਸ਼ਹਿਰ ਦੇ ਵਿੱਚ ਜਾਣਾ ਜਿੱਥੇ ਕੋਈ ਧਰਮ ਨਹੀਂ, ਧਰਮ ਹੇਠਾਂ ਰਹਿੰਦੇ ਧਰਮ ਰਸਤੇ ਨੇ, ਉੱਥੇ ਇੱਕੋ ਧਰਮ ਆ, ਅਕਾਲ ਪੁਰਖ, ਅਕਾਲ ਪੁਰਖ ਸਾਰਾ ਉਹਦਾ ਹੀ ਰੂਪ ਆ। ਤੋ ਕਹਿਣ ਦਾ ਭਾਵ ਹੈ ਕਿ ਸਿੱਖੀ ਨੂੰ ਅਸੀਂ ਦੱਸ ਨਹੀਂ ਸਕੇ, ਔਰ ਅਸੀਂ ਬਿਲਕੁਲ ਇਹਨਾਂ ਨੂੰ ਉਹ ਬਿਲਕੁਲ ਬਾਰਡਰ ਰਸਣਾ ਬਿਲਕੁਲ ਠੀਕ ਆ ਕਿ ਇਹਨਾਂ ਨੇ ਸਿਰਫ ਗੁਰਦੁਆਰਿਆਂ ਦੇ ਵਿੱਚ ਹੀ ਰੱਖ ਛੱਡਿਆ ਗੁਰੂ ਗ੍ਰੰਥ ਸਾਹਿਬ ਨੂੰ, ਬਾਹਰ ਦੱਸਿਆ ਚਾਨਣ ਹੀ ਨਹੀਂ ਪਾਇਆ। ਮੈਂ ਇੱਕ ਇੰਟਰਨੈਸ਼ਨਲ ਕਾਨਫਰੰਸ 'ਤੇ ਗਿਆ ਸੀ, ਕਿਹਨੂੰ ਕਹਿੰਦੇ ਨੇ ਇੰਟਰਫੇਥ ਦੀ, ਡਾਕੇ ਉਹਦੀ ਬਰਕਲ ਯੂਨੀਵਰਸਿਟੀ ਨੇ ਕੀਤੀ ਸੀ, ਮੈਂ ਸਿੱਖਾਂ ਤੋਂ ਇੱਕੋ ਹੀ ਗਿਆ ਸੀ, ਬਾਕੀ 2 ਮੁਸਲਮਾਨ ਪਾਕਿਸਤਾਨ ਦੇ ਆਏ ਸੀ। ਮੇਰੇ ਨਾਲ ਹੀ ਇੱਕ ਜਿਹੜਾ ਡਾਕੇ ਦਾ ਵਾਈਸ ਚਾਂਸਲਰ ਸੀ, ਉਸਨੇ ਥੋੜ੍ਹੀ ਦਾੜੀ ਕੱਟੀ ਹੋਈ ਸੀ ਔਰ ਆਪਣਾ ਬੈਠਾ ਹੋਇਆ ਸੀ, ਬਾਕੀ 2 ਹਿੰਦੂ ਗਏ ਸੀ। ਮੈਂ ਉਹਨਾਂ ਸਹਿ ਕੇ ਮੈਂ ਕਿਹਾ ਇੰਟਰਫੇਥ ਦੀ ਤੁਸੀਂ ਕਾਨਫਰੰਸਾਂ ਕਰ ਰਹੇ ਹੋ, ਇੰਟਰਫੇਥ ਸਾਰੇ ਮਧੂ ਇਕੱਠੇ ਹੋ, ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਸਟੱਡੀ ਕੀਤਾ? ਅਗਰ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਣ ਲੱਗ ਪਓ ਤਾਂ ਮੈਂ ਕਹਿੰਦਾ ਇਹ ਝਗੜੇ ਹੀ ਨਾ ਰਹਿਣ ਸਾਰੀ ਦੁਨੀਆਂ ਦੇ ਵਿੱਚ। ਜਿਸ ਵੇਲੇ ਮੈਂ ਉਹਨਾਂ ਨੂੰ ਸਾਰਾ ਦੱਸਿਆ ਕਿ ਇਹ ਇੰਨੇ ਬਾਣੀ, ਇੰਨੇ ਗੁਰੂ ਸਾਹਿਬ ਦੀ ਬਾਣੀ, ਇੰਨੇ ਮੁਸਲਮਾਨਾਂ ਦੀ ਬਾਣੀ, ਇੰਨੇ ਫਲਾਣਾ ਟਿੰਗੜਾ, ਤਾਲੀਆਂ ਮਾਲ ਨਾ ਪਏ। ਮੁੜ ਕੇ ਉਸਨੇ ਜਿਹੜਾ ਮੇਰੇ ਨਾਲ ਮੌਲਵੀ ਬੈਠਾ ਹੋਇਆ ਸੀ ਡਾਕੇ ਦਾ, ਵਾਈਸ ਚਾਂਸਲਰ ਯੂਨੀਵਰਸਿਟੀ ਦਾ, ਉਸਨੇ ਆਰਟੀਕਲ ਲਿਖਿਆ, ਸਾਡਾ ਇੰਟਰਨਲ ਜਰਨਲ ਹੈ, ਆਰਟੀਕਲ ਲਿਖਿਆ ਗੁਰੂ ਗ੍ਰੰਥ ਸਾਹਿਬ ਇਜ਼ ਐਨ ਇੰਟਰਫੇਥ। ਇਹ ਕਮਾਲ, ਇੱਕ ਮੁਸਲਮਾਨ ਲਿਖ ਲਿਆ ਗੁਰੂ ਗ੍ਰੰਥ ਸਾਹਿਬ ਇਜ਼ ਐਨ ਇੰਟਰਫੇਥ। ਸੋ ਗੁਰਮੁਖੋ, ਇਹ ਅਸੀਂ ਇਹ ਵਕਤ ਆਉਣੇ ਨੇ, ਇਹ ਵਕਤ ਆਉਣੇ ਜਦੋਂ ਹਲਚਲ ਹੋਏਗੀ ਉਸਦੇ ਵਕਤ, ਉਸ ਤੋਂ ਬਾਅਦ ਲੋਕ ਸੋਚਣਗੇ ਕਿ ਕਿਸ ਤਰ੍ਹਾਂ ਸਪਿਰਚੁਅਲਿਟੀ ਕਿਸ ਤਰ੍ਹਾਂ ਲੱਭਣੀ ਆ, ਉਹਨਾਂ ਨੂੰ ਫਿਰ ਇਹ ਗੁਰੂ ਗ੍ਰੰਥ ਸਾਹਿਬ ਆਪਣਾ ਰੋਸ਼ਨੀ ਪਾਏਗਾ, ਉਹਨਾਂ ਨੂੰ ਆਪਣਾ ਰਸਤਾ ਦੱਸੇਗਾ। ਬਾਕੀ ਭਾਈ ਤੁਹਾਨੂੰ ਦੱਸਿਆ, ਰਾਤ ਵੀ ਦੱਸਿਆ, ਭਰਾ ਖੇਮ ਸੁਣਾਉਂਦੇ ਹਾਂ, ਹੁਣੇ ਵੀ ਉਹਨੂੰ ਦੱਸਿਆ, ਇੱਕ ਬਹੁਤ ਵੱਡਾ ਕੰਮ ਜਿਹੜਾ ਮਹਾਰਾਜ ਨੇ ਬਖਸ਼ਿਸ਼ਿਆ। ਮਹਾਰਾਜ ਨੇ ਆਪ ਹੀ ਆਪਣੀ ਕਰਾਮਾਤ ਪੂਰੀ ਕੀਤੀ ਹੈ। ਆਪਣਾ ਦਮਦਮਾ ਸਾਹਿਬ ਦਾ ਮਤਲਬ ਇਹ ਸੀ ਕਿ ਜਦੋਂ ਮਹਾਰਾਜ ਸਾਰੀਆਂ ਜੰਗਾਂ ਯੁੱਧਾਂ ਕਰਕੇ ਮੁਕਤਸਰ ਦੀ ਜੰਗ ਲੜ ਕੇ ਜਿਸਲੇ ਪਹੁੰਚੇ ਨੇ ਉੱਥੇ ਆਪਣਾ ਸਾਬੋ ਕੀ ਤਲਵੰਡੀ ਅਤੇ ਕਮਰ ਕਸਾ ਖੋਲਿਆ, ਆਰਾਮ ਕੀਤਾ ਤਾਂ ਉਹਦਾ ਨਾਂ ਦਮਦਮਾ ਸਾਹਿਬ ਪੈ ਗਿਆ। ਉੱਥੇ ਬੜੀਆਂ ਲੰਬੀਆਂ ਸਟੋਰੀਆਂ ਨੇ, ਮੇਰੇ ਕੋਲ ਟਾਈਮ ਨਹੀਂ ਤੁਹਾਨੂੰ ਦੱਸਣ ਦਾ। ਡੱਡਾਲਾ ਕਹਿੰਦਾ ਸੀ ਮੈਨੂੰ ਯਾਦ ਕਰਦੇ, ਮੈਂ ਉੱਥੇ ਉਹਨਾਂ ਦੇ ਦੰਦ ਤੋੜਦਾ। ਕਿਹਨੂੰ ਕਹਿੰਦੇ ਨੇ, ਕਹਿੰਦੇ ਵੀ ਕੋ ਹੁਣ ਕੀ ਅਜੇ ਵਿੱਚ ਲਿਆ, ਉਹਨਾਂ 'ਚ ਉਹਨੂੰ ਕੋਈ ਬੰਦੂਕ ਲੈ ਕੇ ਆ ਗਿਆ ਇੱਕ ਮਿਸਤਰੀ। ਡੱਲੇ ਨੂੰ ਕਿਹਾ ਤੂੰ ਆਪਣੇ ਆਦਮੀ ਜਿਹੜੇ ਤੂੰ ਕਹਿੰਦਾ ਮੈਂ 7-7 ਫੁੱਟ ਜਵਾਨ ਨੇ, ਉਹਨਾਂ ਨੂੰ ਬੁਲਾ ਜਰਾ ਕਿ ਅਸੀਂ ਨਿਸ਼ਾਨਾ ਕਰਨਾ ਗੋਲੀ ਦਾ, ਬੰਦੂਕ ਠੀਕ ਚੱਲਦੀ ਜਾਂ ਨਹੀਂ ਚੱਲਦੀ। ਉਹ ਨਿੰਮੋ ਜਾਣਾ ਜਾ ਗਿਆ ਅਤੇ ਉਹ ਕਹਿੰਦਾ ਜਾ ਕੇ ਸਾਰੀ ਫੌਜ ਨੇ ਉਹਦੇ ਕਿਹਾ ਚੌਧਰੀ ਅਸੀਂ ਮੈਦਾਨੇ ਜੰਗ 'ਚ ਤਾਂ ਲੜ ਸਕਦੇ ਹਾਂ, ਇਸ ਤਰ੍ਹਾਂ ਨਹੀਂ ਮਰ ਸਕਦੇ ਗੁਰੂ ਦੀ ਬੰਦੂਕ ਨਾਲ। ਉਹ ਨਵਾਂ ਝੜੋ ਆ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਕੋਈ ਨਹੀਂ ਤਿਆਰ ਹੈ, ਕਹਿੰਦਾ ਤੂੰ ਹੀ ਲੱਗ ਜਾ। ਕਹਿੰਦਾ ਮਹਾਰਾਜ ਮੇਰਾ ਹੀਜਾ ਵੀ ਨਹੀਂ ਬਣਦਾ, ਦੇਖੋ ਮੌਤ ਹਰ ਬੜੀ ਪਿਆਰੀ ਹੁੰਦੀ ਹੈ। ਉਹ ਕਹਿੰਦਾ ਅੱਛਾ ਤੁਸੀਂ ਇਉਂ ਕਰ ਕਿ ਸਾਡੇ ਛਾਉਣੀ 'ਚ ਬੈਠੇ ਨੇ ਸਿੱਖ ਜਿਹੜੇ ਸਾਡੇ ਨਾਲ ਆਏ ਨੇ ਉਹਨਾਂ ਨੂੰ ਆਵਾਜ਼ ਮਾਰ ਨਾ। ਦੋ ਸਿੱਖ ਨੱਠੇ ਆਏ, ਇੱਕ ਨੇ ਪਗੜੀ ਬੰਨ੍ਹੀ ਹੋਈ ਸੀ, ਇੱਕ ਨੇ ਅੱਧੀ ਪਗੜੀ ਬੰਨ੍ਹੀ ਹੋਈ ਸੀ। ਉਹ ਕਹਿੰਦਾ ਮਹਾਰਾਜ ਮੇਰਾ ਹੱਕ ਆ, ਮੈਂ ਪਹਿਲੇ ਆਵਾਜ਼ ਸੁਣੀ ਜਿਸ ਨੇ ਪਗੜੀ ਬੰਨ੍ਹੀ ਸੀ। ਦੂਸਰਾ ਕਹਿੰਦਾ ਮਹਾਰਾਜ ਮੈਂ ਵੀ ਆਵਾਜ਼ ਸੁਣੀ ਸੀ, ਪਰ ਮੇਰਾ ਤੁਸੀਂ ਪ੍ਰੇਮ ਦੇਖੋ, ਮੈਂ ਪਗੜੀ ਵੀ ਨਹੀਂ ਬੰਨ੍ਹੀ, ਮੈਂ ਕਿਹਾ ਗੁਰੂ ਸਾਹਿਬ ਦੀ ਬਖਸ਼ਿਸ਼ ਲਾਵਾਂ ਪਹਿਲੇ ਜਾ ਕੇ, ਪਗੜੀ ਬਗੈਰ ਅੱਧੀ ਬੰਨ੍ਹੀ ਪਗੜੀ ਨੱਠ ਕੇ ਆ ਗਿਆ। ਗੁਰੂ ਸਾਹਿਬ ਨੇ ਕਿਹਾ ਤੁਸੀਂ ਦੋਨੋਂ ਖੜ੍ਹੇ ਹੋ ਜਾਓਗੇ। ਮਹਾਰਾਜ ਨੇ ਗੋਲੀ ਚਲਾਈ, ਉਹਨਾਂ ਦੇ ਐਂ ਬਾਹਾਂ 'ਚੋਂ ਨਿਕਲ ਕੇ ਚੱਲ ਗਈ, ਜ਼ਖਮੀਆਂ ਬਾਹਾਂ ਹੋ ਗਈਆਂ ਖੜ ਠੀਕ। ਡੱਲੇ ਨੂੰ ਕਿਹਾ ਇਹੋ ਜਿਹੇ ਆਦਮੀਆਂ ਨਾਲ ਜੰਗ ਲੜੇ ਸੀ ਤੂੰ ਤਾਂ। ਉੱਥੇ ਫਿਰ ਡੱਲੇ ਨੇ ਅੰਮ੍ਰਿਤ ਛਕਿਆ, ਉੱਥੇ ਫਿਰ ਡੱਲੇ ਨੂੰ ਮਹਾਰਾਜ ਨੇ ਬੜਾ ਸੋਹਣਾ ਮਹਾਰਾਜ ਨੇ ਪ੍ਰਪੇਕੇ ਦੱਸਿਆ, ਕਿਹਾ ਡੱਲਿਆ ਦੇਖ ਨਹਿਰਾਂ। ਕਹਿੰਦਾ ਮਹਾਰਾਜ ਇੱਥੇ ਤਾਂ ਰੇਤਾ ਉੱਡ ਰਿਹਾ, ਕਿੱਥੋਂ ਨਹਿਰਾਂ ਆਉਣੀਆਂ? ਕਹਿੰਦਾ ਤੇਰੀਆਂ ਅੱਖਾਂ ਨਹੀਂ ਆਈਆਂ, ਉਹ ਨਹਿਰਾਂ ਹੀ ਨਹਿਰਾਂ ਨੇ ਉੱਥੇ ਹੁਣ ਦੇਖੋ। ਕਹਿੰਦੇ ਡੱਲਿਆ ਫਲ ਆਪਣਾ ਅੰਬ ਅਨਾਰ ਸੰਤਰੇ ਆਪਣਾ ਅੰਗੂਰ। ਕਹਿੰਦਾ ਮਹਾਰਾਜ ਇਹ ਅੱਖਾਂ ਨੂੰ ਫਲ ਲੱਗਾ ਹੋਇਆ ਆ, ਤੁਹਾਨੂੰ ਉਹ ਨਜ਼ਰ ਆਉਂਦੇ ਨੇ। ਕਹਿੰਦੀ ਤੇਰੀ ਅਜੇ ਨਜ਼ਰਾਂ ਨਹੀਂ ਆਈਆਂ, ਵਕਤ ਆ ਗਿਆ ਹੁਣ ਐਸੇ ਗੁਰਮੁਖੋ ਉੱਥੇ ਜਾ ਕੇ ਦੇਖੋ ਸਾਰੇ ਬਾਗ ਨੇ। ਤੀਸਰਾ ਉਹਨਾਂ ਨੇ ਕਿਹਾ ਸੀ ਦੇਹ ਡੱਲਿਆ ਕਣਕਾਂ ਲੈ ਲਹਾ ਰਹੀਆਂ ਨੇ। ਉਹ ਕਹਿੰਦਾ ਮਹਾਰਾਜ ਇਹ ਝਾੜੀਆਂ ਨੇ ਜੰਗਲ ਦੀਆਂ, ਤੁਹਾਨੂੰ ਕਣਕਾਂ ਨਜ਼ਰ ਆ ਰਹੀਆਂ ਨੇ। ਕਹਿੰਦੇ ਅਜੇ ਵੀ ਤੇਰਾ ਗਿਆਨ ਤੁਹਾਨੂੰ ਸਮਝ ਨਹੀਂ ਲੱਗੀ ਕਿ ਕੀ ਹੋਣਾ ਇੱਥੇ, ਇਹ ਸਭ ਹੋਏਗਾ ਹੁਣ ਐਸੇ। ਸਾਰੇ ਤਿੰਨ ਪੂਰੇ ਹੋ ਗਏ ਮਹਾਰਾਜ ਦੀ ਪ੍ਰੋਡਿਕਸ਼ਨ ਜਿਹੜੀ ਸੀ, ਐਸੇ ਗੁਰੂ ਕੋ ਸਭ ਕੁਛ ਹੋ ਗਿਆ। ਚੌਥਾ ਵਾਰ ਸੀ ਕਿ ਮਹਾਰਾਜ ਨੇ ਉੱਥੋਂ 25 ਸਿੱਖ ਭੇਜੇ ਸੀ ਤੀਰ ਮਾਲ ਕੋਲ ਕੇ ਤੁਸੀਂ ਅਸਲੀ ਗ੍ਰੰਥ ਸਾਹਿਬ ਜਿਹੜਾ ਨਾ ਉਹਦੀ ਬੀੜ ਦਿਓ, ਅਸੀਂ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਮੁਕੰਮਲ ਗ੍ਰੰਥ ਸਾਹਿਬ ਬਣਾ ਦਈਏ। ਤੀਰ ਮਾਲ ਨੇ ਟਕੇ ਜਿੰਨਾ ਜਵਾਬ ਦੇ ਦਿੱਤਾ ਕਿ ਅਗਰ ਗੁਰੂ ਸਮਰੱਥ ਹੈ ਤਾਂ ਆਪ ਕਿਉਂ ਨਹੀਂ ਉਚਾਰ ਲੈਂਦਾ। ਜਿਹੜੇ ਗੁਰੂ ਸਾਹਿਬ ਨੇ ਸੁਣਿਆ, ਮਹਾਰਾਜ ਨੇ ਚੌਂਕੜੀ ਲਾ ਲਈ। 9 ਮਹੀਨੇ 9 ਦਿਨ ਦੇ ਵਿੱਚ ਭਾਈ ਮਨੀ ਸਿੰਘ ਨੇ ਪੂਰਾ ਗ੍ਰੰਥ ਸਾਹਿਬ ਲਿਖਾ ਦਿੱਤਾ। ਉਹਦੀਆਂ ਫਿਰ ਭਾਈ ਦੀਪ ਸਿੰਘ ਨੇ 4 ਬੀੜਾਂ ਵੀ ਤਿਆਰ ਕੀਤੀਆਂ, ਜਿਹਨੂੰ ਇੱਕ ਜਾ ਕੇ ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਵੀ ਮਿਲੀ। ਉੱਥੇ ਫਿਰ ਮਹਾਰਾਜ ਨੇ ਕਲਮਾਂ ਘੜ ਘੜ ਕੇ ਸਰੋਵਰ 'ਚ ਪਾਈਆਂ ਕਿ ਇਹ ਗੁਰੂ ਕਾਂਸ਼ੀ ਬਣੇਗੀ। ਉੱਥੇ ਰੇਤਾ ਆ, ਕਦੇ ਰੇਤੇ ਜਾ ਕੇ ਤੁਸੀਂ ਜਾ ਕੇ ਦੇਖੋ, ਅਗਰ ਊੜਾ ਐੜਾ ਲਿਖੋ ਤੁਹਾਨੂੰ ਪੰਜਾਬੀ ਆ ਜਾਏਗੀ ਰੇਤੇ ਉੱਤੇ ਹੱਥ ਨਾਲ। ਤਾਂ ਉਹ ਲੈ ਕੇ ਰਹਿ ਗਿਆ ਸੀ ਮਹਾਰਾਜ ਦੀ ਪ੍ਰੋਡਿਕਸ਼ਨ ਜਿਹੜੀ ਅਜੇ ਤੱਕ ਪੂਰੀ ਨਹੀਂ ਸੀ ਹੋਈ। ਸਾਡੇ ਕੋਲ ਯੂਨੀਵਰਸਿਟੀ ਆ ਬੜੂ ਸਾਹਿਬ, ਬਹੁਤ ਸ਼ਹਿਰ ਟਾਪ 'ਤੇ ਚੱਲ ਰਹੀ, ਸਾਰੇ ਹਿਮਾਚਲ ਪ੍ਰਦੇਸ਼ ਦੀ ਗੌਰਮੈਂਟ ਯੂਨੀਵਰਸਿਟੀਆਂ ਵੀ ਟਾਪ 'ਤੇ ਆ, ਗੋਲਡ ਮੈਡਲ ਸਭ ਤੋਂ ਸਾਡੇ ਨੇ। ਸਾਡੇ ਕੋਲ ਪੰਜਾਬ ਦਾ ਚੀਫ ਮਿਨਿਸਟਰ ਆਇਆ, ਬੜਾ ਖੁਸ਼ ਹੋਇਆ ਤਾਂ ਕਹਿਣ ਲੱਗਾ ਅਸੀਂ ਇੱਕ ਆਹ ਯੂਨੀਵਰਸਿਟੀ ਇੱਕ ਪੰਜਾਬ 'ਚ ਬਣਾਉਣੀ ਹੈ। ਸਾਨੂੰ ਬੁਲਾਇਆ, ਕਦੇ ਧੂਰੀਵਾਲ ਜ਼ਮੀਨ ਸੀ, ਕਦੇ ਮਾਨਸਾ ਵੱਲ, ਕਦੇ ਤਾਂ ਕਦੇ ਦੂਸਰਾ। ਅਸੀਂ ਕਿਹਾ ਜੇ ਬਣਾਉਣੀ ਆ ਤਾਂ ਆਪਾਂ ਆਪਣਾ ਗੁਰੂ ਸਾਹਿਬ ਦਾ ਜਿਹੜਾ ਪ੍ਰੋਡਿਕਸ਼ਨ ਦਿੱਤੀ ਹੋਈ ਆ, ਮਹਾਰਾਜ ਨੇ ਦੱਸਿਆ ਆ ਵੀ ਇੱਥੇ ਗੁਰੂ ਕਾਸ਼ੀ ਬਣੇਗੀ, ਉਹ ਅਜੇ ਪੂਰਾ ਨਹੀਂ ਹੋਇਆ। ਉਹ ਅਜੇ ਮਹਾਰਾਜ ਦੀ ਉਹ ਜਿਹੜੀ ਦਿੱਤੀ ਦੱਸੀ ਹੋਈ ਉਹ ਪਾਣੀ ਪੂਰੀ ਨਹੀਂ ਹੋਈ। ਉਸ ਨੂੰ ਕਿਉਂ ਨਾ ਆਪਾਂ ਪਹਿਲੇ ਇੱਥੇ ਕਿਉਂ ਨਾ ਯੂਨੀਵਰਸਿਟੀ ਬਣਾਈਏ। ਉੱਥੋਂ ਦੇ ਸੀ ਬਾਬਾ ਮਿੱਠਾ ਸਿੰਘ, ਇੱਕ ਗੁਰਦੁਆਰੇ 'ਚ ਅਸੀਂ ਬੈਠੇ ਸੀ, ਉਹ ਮੇਰੇ ਸੱਜੇ ਪਾਸੇ ਬੈਠੇ ਸੀ ਅਤੇ ਖੱਬੇ ਬੈਠੇ ਦਮਦਮ ਸਾਹਿਬ ਦੇ ਆਨੰਦਗੜ੍ਹ ਜਥੇਦਾਰ ਬੈਠੇ ਸੀ। ਮੈਂ ਗੱਲ 'ਚ ਲਾਈ, ਮੈਂ ਬਾਬਾ ਜੀ ਸਾਨੂੰ ਯੂਨੀਵਰਸਿਟੀ ਮਨਜ਼ੂਰ ਹੋਈ ਆ, ਅਸੀਂ ਕਹਿੰਦੇ ਗੁਰੂ ਕਾਸ਼ੀ ਜਿਹੜੀ ਆ ਅਜੇ ਤੱਕ ਨਹੀਂ ਬਣੀ, ਕਿਉਂਕਿ ਬਨਾਰਸ ਸਦੀਆਂ ਤੋਂ ਕਾਸ਼ੀ ਚਲੀ ਆਈ ਆ, ਔਰ ਇੱਥੇ ਬਣਾਈਏ। ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦੀ ਲੈਂਗੁਏਜ 'ਚ ਟ੍ਰਾਂਸਲੇਟ ਕਰੀਏ, ਬੜੇ ਬੜੇ ਸਕਾਲਰ ਬਣਾਈਏ। ਬਾਕੀ ਹੋਰ ਇੱਥੇ ਉੱਥੇ ਬੜਾ ਇਸਲੇ ਜੋ ਬਿਮਾਰੀਆਂ ਦਾ ਜ਼ੋਰ ਆ ਤੁਹਾਡਾ, ਕੈਂਸਰ ਦਾ ਖਾਸ ਕਰਕੇ, ਤਾਂ ਅਸੀਂ ਕਿਹਾ ਵੀ ਕੈਂਸਰ ਇੰਸਟੀਚਿਊਟ ਵੀ ਬਣਾਵਾਂਗੇ, ਸਾਰਾ ਕੁਝ ਬਣਾਵਾਂਗੇ, ਇਹ ਬਣਾਵਾਂਗੇ। ਬਾਬਾ ਦੇਖੋ ਮੱਕ ਪਕੜ ਹੁੰਦੀ ਆ, ਬਾਬਾ ਕਹਿੰਦਾ ਮੈਂ 10 ਏਕੜ ਤੋਂ 1 ਇੰਚ ਦੀ ਜ਼ਮੀਨ ਦੇਣੀ। ਹੁਣ ਯੂਨੀਵਰਸਿਟੀ ਵਾਸਤੇ 40 ਏਕੜ ਜ਼ਮੀਨ ਚਾਹੀਦੀ ਸੀ। ਖੈਰ ਮੈਂ ਬਾਬਾ ਜੀ ਨੂੰ ਕਿਹਾ, ਮੈਂ ਬਾਬਾ ਜੀ 10 ਏਕੜ ਨਾਲ ਤਾਂ ਬਣਨੀ ਨਹੀਂ। ਆਨੰਦਗੜ੍ਹ ਜੀ ਨੇ ਵੀ ਜਥੇਦਾਰ ਨੇ ਬਥੇਰਾ ਕਿਹਾ। ਰਾਤ ਨੂੰ ਬਾਬਾ ਜਾ ਕੇ ਸੁੱਤਾ ਤਾਂ ਬਾਬੇ ਨੀਂਦ ਨਹੀਂ ਆਈ, ਕਦੇ ਪਾਸਾ ਇੱਧਰੋਂ ਦੁਖੇ, ਕਦੇ ਇੱਧਰੋਂ ਦੁਖੇ, ਕਦੇ ਇੱਧਰੋਂ, ਸਾਰੀ ਰਾਤ ਤੜਫਦਾ ਰਿਹਾ ਕਿ ਬਾਬਾ ਇਕਬਾਲ ਸਿੰਘ ਦੇ ਤਾਂ ਗੁਰੂ ਕਾਸ਼ੀ ਬਣਾਉਣਾ ਚਾਹੁੰਦਾ, ਗੁਰੂ ਕਲਗੀਆਂ ਵਾਲਾ ਦਾ ਉਹ ਕੀਤਾ ਹੋਇਆ ਪ੍ਰੋਡਿਕਸ਼ਨ ਜਿਹੜੀ ਆ ਪੁਰਾਣੀ, ਇਹਦੇ ਗੁਰੂ ਕਾਸ਼ੀ ਬਣੇਗੀ ਕਿ ਬਹੁਤ ਵੱਡਾ ਲਰਨਿੰਗ ਸੈਂਟਰ ਬਣੇਗਾ ਸਿੱਖਾਂ ਦਾ, ਸਾਰੀ ਦੁਨੀਆ ਦਾ। ਅਤੇ ਇਹ ਮੈਂ ਜ਼ਮੀਨ ਜੱਫਾ ਮਾਰ ਕੇ ਬੈਠਾ ਆ। ਰਾਤ ਦੀਨ ਨੇ ਸਵੇਰੇ 5 ਵਜੇ ਆਪਣੇ ਸੇਵਾਦਾਰਾਂ ਨੂੰ ਕਹਿੰਦਾ ਕਿ ਤੁਸੀਂ ਬਾਬਾ ਇਕਬਾਲ ਸਿੰਘ ਦੇ ਸੇਵਾਦਾਰ ਨੂੰ ਕਹਿ ਦਿਓ ਕਿ ਅੱਜ ਹੀ ਆ ਕੇ ਰਜਿਸਟਰੀ ਮੇਰੇ ਕੋਲ ਕਰਵਾ ਲੈਣ 40 ਏਕੜ ਦੀ। ਖੈਰ ਸਾਡੇ ਅੱਜ ਸੇਵਾਦਾਰ ਗਏ, ਉਹਨੂੰ 40 ਏਕੜ ਦੀ ਸਾਨੂੰ ਰਜਿਸਟਰੀ 36 ਏਕੜ ਦੀ ਕੀਤੀ ਆ। ਰਜਿਸਟਰੀ ਕਰਵਾਉਣ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ, 4 ਦਿਨ ਦੇ ਬਾਅਦ ਉਹਨੂੰ ਇੱਕ ਬੀਬੀ ਨੇ ਪਿੰਡ ਦੇ ਵਿੱਚ 50 ਏਕੜ ਜ਼ਮੀਨ ਵੀ ਦੇ ਦਿੱਤੀ, ਨਾਲ ਟਰੈਕਟਰ ਵੀ, ਸਭ ਕੁਝ ਉਹਨੂੰ ਮਿਲ ਗਿਆ। ਛੋਟੇ ਜਿਹੇ ਤਿਆਗ ਕਰਨ ਨਾਲ, ਯਾਨੀ ਕਿ ਗੁਰੂ ਕਾਸ਼ੀ ਦਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਖਸ਼ਿਸ਼ ਲੈਣ, ਛੋਟੇ ਜਿਹੇ ਤਿਆਗ ਕਰਨ ਲਈ ਜਿੰਨੀ ਜ਼ਮੀਨ ਦਿੱਤੀ ਉਸ ਤੋਂ ਜ਼ਿਆਦਾ ਜ਼ਮੀਨ ਉਹਨੂੰ ਮਿਲ ਗਈ। ਖੈਰ ਹੁਣ ਉਹਦੇ ਬਣਾ ਰਿਹਾ, ਕਿਹਨੂੰ ਕਹਿੰਦੇ ਨੇ ਆਪਣਾ ਯੂਨੀਵਰਸਿਟੀ, ਸਾਰਾ ਕੁਝ ਕਰ ਰਿਹਾ। ਗੁਰਮੁਖੋ, ਇਹ ਇੱਕ ਸਿੱਖ ਪੰਥ ਦੀ ਬਹੁਤ ਵੱਡੀ ਇੱਕ ਦੇਣ ਹੋਏਗੀ, ਯੂਨੀਵਰਸਿਟੀ ਦੇ ਬਹੁਤ ਦੇਣ। ਉਹ ਯੂਨੀਵਰਸਿਟੀ ਨੂੰ ਅਸੀਂ ਟਾਪ ਕੁਆਲਿਟੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ ਦੋਨੋਂ ਵੀ ਅੱਗੇ ਲਿਜਾਵਾਂਗੇ। ਔਰ ਹਰ ਇੱਕ ਸਿੱਖ ਦਾ ਧਰਮ ਆ ਕਿ ਮੈਂ ਕਹਿਣਾ ਰੋਟੀ ਖਾਵੇ ਨਾ ਖਾਵੇ, ਗੁਰੂ ਕਾਸ਼ੀ ਲਈ, ਗੁਰੂ ਕਲਗੀਆਂ ਵਾਲੇ ਲਈ, ਜਿਸ ਨੇ 4 ਪੁੱਤਰ ਵਾਰ ਦਿੱਤੇ, ਮਾਤਾ ਵਾਰ ਦਿੱਤੀ, ਪਿਤਾ ਵਾਰ ਦਿੱਤਾ, ਆਪ ਜੰਗਲਾਂ 'ਚ ਜਾ ਕੇ ਨੰਗੇ ਪੈਰੀਂ ਜਾਂਦਾ, ਉਹਦੇ ਵਾਸਤੇ ਅਸੀਂ ਕੁਛ ਕਰ ਨਹੀਂ ਸਕਦੇ। ਗੁਰਮੁਖਾ, ਉਹਦੇ ਵਾਸਤੇ ਜੇ ਤੁਸੀਂ ਕਰੋਗੇ, ਇਹ ਨਾ ਸਮਝੋ ਵੀ ਇਹ ਬਾਬਾ ਇਕਬਾਲ ਸਿੰਘ ਬਣਾ ਰਹੇ, ਅਸੀਂ ਨਹੀਂ ਬਣਾ ਰਹੇ, ਇਹ ਯੂਨੀਵਰਸਿਟੀ ਸਾਰੇ ਸਿੱਖ ਪੰਥ ਦੀ ਹੋਏਗੀ, ਔਰ ਇਹ ਗੁਰੂ ਕਾਸ਼ੀ ਹੋਏਗੀ, ਬਹੁਤ ਵੱਡਾ ਕਿਹਨੂੰ ਕਹਿੰਦੇ ਲਰਨਿੰਗ ਸੈਂਟਰ ਹੋਏਗਾ। ਅਤੇ ਇਸ ਕਰਕੇ ਅਸੀਂ ਇਹ ਬੇਨਤੀ ਤੁਹਾਡੇ ਅੱਗੇ ਕਰਨੇ ਹਾਂ ਕਿ ਬਈ ਇਹਦੇ 'ਤੇ ਕਮ ਸੇ ਕਮ ਵੀ ਕੋਈ, ਇਸ ਵੇਲੇ ਅਨੁਮਾਨ ਲਾਇਆ ਜਾਂਦਾ ਕਿ 500 ਕਰੋੜ ਤੋਂ ਉੱਤੇ ਪੈਸਾ ਲੱਗਣਾ, ਹੋ ਸਕਦਾ 1000 ਕਰੋੜ ਵੀ ਲੱਗ ਜਾਏ, ਕਿਉਂਕਿ ਉੱਥੇ ਅਗਰ ਸੈਂਟਰ ਬਣਾਇਆ ਅਸੀਂ ਕੈਂਸਰ ਦਾ, ਹੋਰ ਦੂਸਰੇ ਬੜੇ ਬੜੇ ਸੈਂਟਰ ਬਣਾਏ, ਤਾਂ ਮਤਲਬ ਇਹ ਸਾਰਾ ਅਗਰ ਸੰਗਤ, ਸਾਨੂੰ ਤਾਂ ਕਰਨਾ ਹੀ ਪੈਣਾ, ਭਾਵੇਂ ਬੈਂਕਾਂ 'ਚੋਂ ਪੈਸਾ ਚੁੱਕੀਏ, ਭਾਵੇਂ ਕੁਛ ਚੁੱਕ ਚੁੱਕੀਏ, ਅਸੀਂ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣੀ ਆ। ਅਸੀਂ ਤਾਂ ਇਹ ਜਨਮ ਜਿਹੜਾ ਆ, ਇਹ ਜਨਮ ਤੁਹਾਰੇ ਲੇਖੇ, ਇਹ ਜਨਮ ਗੁਰੂ ਦੇ ਲੇਖੇ, ਜਿਸ ਨੇ ਸਭ ਕੁਛ ਸਾਡੇ ਲਈ ਕੀਤਾ ਉਹਦੇ ਲੇਖੇ ਸਭ ਕੁਝ ਲਾ ਦੇਣਾ। ਮਗਰ ਤੁਸੀਂ ਵੀ ਸਾਰਾ ਸੋਚੋ ਜਰਾ ਕਿ ਗਾਂਹ ਜਾਣਾ ਆ ਅਤੇ ਗਾਂਹ ਗੁਰੂ ਕਲਗੀਆਂ ਵਾਲੇ ਨੇ ਤੁਹਾਡੀ ਬਾਂਹ ਵੀ ਫੜਨੀ ਆ। ਜਿਸ ਨੇ ਕੰਮ 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 ਇਹ ਗੁਰੂ ਕਾਂਸ਼ੀ 'ਚ ਪੈਸਾ ਪਾਇਆ ਹੋਏਗਾ ਗੁਰੂਆਂ ਕੋ, ਉਹਦੀ ਮਹਾਰਾਜ ਦੀ ਬਖਸ਼ਿਸ਼ ਹੋਏਗੀ ਕਿ ਕੁਛ ਨਾ ਕੁਛ ਉਹ ਮਹਾਰਾਜ ਦਾ ਉਹ ਜਿਹੜਾ ਕੀਤਾ ਹੋਇਆ ਵਰ ਜਿਹੜਾ ਪ੍ਰੋਡਕਸ਼ਨ ਕੀਤੀ ਹੋਈ ਉਹ ਪੂਰੀ ਕਰਕੇ ਅਸੀਂ ਆਇਆ, ਕੁਛ ਨਾ ਕੁਛ ਹਿੱਸਾ ਪਾਇਆ। ਇਸ ਕਰਕੇ ਗੁਰਮੁਖੋ ਸਾਰੇ ਜਣੇ ਰਲੋ, ਮੈਂ ਕਹਿੰਦਾ ਸਾਰੇ ਦਸਵੰਧ ਅਗਰ ਕੱਢੋ ਤੁਸੀਂ, ਸਾਰੇ ਦਸਵੰਧ ਕੱਢੋ, ਹਰ ਇੱਕ ਸਿੱਖ ਦਸਵੰਧ ਕੱਢੇ ਅਤੇ ਪੈਸਾ ਕੁਛ ਵੀ ਨਹੀਂ। ਯਹੂਦੀਆਂ ਨੇ ਕੀ ਕੀਤਾ, ਇਜ਼ਰਾਈਲ 'ਚ ਐਸੀ ਫਸਟ ਕਲਾਸ ਇੰਸਟੀਚਿਊਟ ਬਣਾਈ ਆ, ਸਾਰੇ ਅਰਬਾਂ ਨੂੰ ਵਕਫਤ ਪਾਇਆ ਹੋਇਆ, ਔਰ ਉਹਨਾਂ ਨੇ ਇਸ ਵੇਲੇ ਟਾਪ ਇਸ ਵੇਲੇ ਸਾਰੀ ਇਕਾਨਮੀ ਕੰਟਰੋਲ ਕੀਤੀ ਹੈ, ਕਿਉਂਕਿ ਉਹਨਾਂ 'ਚ ਐਜੂਕੇਸ਼ਨ ਹੈ। ਅਸੀਂ ਤਾਂ 111 ਸਕੂਲ ਬਣਾ ਚੁੱਕੇ, ਅਸੀਂ 500 ਸਕੂਲ ਬਣਾਉਣੇ ਨੇ ਜਿਹਦੇ 'ਚ 10 ਲੱਖ ਬੱਚੇ ਪੜ੍ਹਨਗੇ। 10 ਲੱਖ ਬੱਚੇ ਜਿਹੜੇ ਨੇ ਉਹ ਕਮ ਸੇ ਕਮ ਵੀ 3 ਕਰੋੜ ਪਾਪੂਲੇਸ਼ਨ ਨੂੰ ਸ਼ਰਾਬਾਂ ਛੱਡ ਕੇ, ਨਸ਼ੇ ਛੱਡ ਕੇ ਔਰ ਐਨ ਸਿੱਖੀ ਪ੍ਰਫੁੱਲਿਤ ਕਰਨਗੇ। ਗੁਰਮੁਖੋ ਸਾਡਾ ਤਾਂ ਹੈ ਹੀ ਬਹੁਤ ਵੱਡਾ ਟੀਚਾ, ਸਾਰੇ ਜਾਣਦੇ ਨੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਵੀ ਕੀ ਕਰ ਰਹੇ, ਕੀ ਅਕਾਲ ਅਕੈਡਮੀਆਂ ਕਰ ਰਹੀਆਂ ਨੇ। ਔਰ ਇਸ ਕਰਕੇ ਮੈਂ ਤੁਹਾਡੇ ਅੱਗੇ ਇਹੋ ਹੀ ਬੇਨਤੀ ਕਰਨਾ, ਰਾਤ ਨੂੰ ਹੀ ਬੇਨਤੀ ਕਰਾਂਗੇ ਕਿ ਤੁਸੀਂ ਕਮ ਸੇ ਕਮ ਇਹ ਗੁਰੂ ਕਾਂਸ਼ੀ ਲਈ ਆਪਣਾ ਇੱਕ ਪ੍ਰੋਜੈਕਟ ਬਣਾ ਲਓ। ਰੋਜ਼ ਦਾ ਅਸੀਂ ਮੈਂ ਸਾਂ ਕੱਢਣਾ, ਦਸਵੰਧ ਤਾਂ ਦੇਣਾ ਹੀ ਦੇਣਾ, ਉਸ ਤੋਂ ਵੱਧ ਜਿੰਨਾ ਦਓਗੇ ਉਨੀ ਗੁਰੂ ਦੀ ਬਖਸ਼ਿਸ਼ ਲਿਆਉਗੀ। ਮੈਂ ਇੰਨੇ ਲਫਜ਼ਾਂ ਨਾਲ ਖੇਮਾ ਦਾ ਜਾਜਗਾ ਤੁਹਾਡਾ ਬਹੁਤ ਟਾਈਮ ਲੈ ਸਕਣਾ, ਤਾਂ ਮੈਨੂੰ ਵੀ ਇਹ ਸੀਸਾਂ ਦਿਓ। ਬੁੱਢਾ ਸਰੀਰ ਹੋ ਗਿਆ ਇਸ ਵੇਲੇ, ਤਕਰੀਬਨ 88 ਸਾਲ ਚੱਲ ਰਿਹਾ, ਬਾਕੀ ਦੇ ਜਿੰਨੇ ਬਾਕੀ ਬਚੀ ਉਮਰ ਆ ਉਹ ਮਹਾਰਾਜ ਦੇ ਮੇਰੇ ਹੁੰਦਿਆਂ ਅਗਰ ਗੁਰੂ ਕਾਂਸ਼ੀ ਦਾ ਮਹਾਰਾਜ ਦਾ ਸੁਪਨਾ ਪੂਰਾ ਹੋ ਜਾਏ ਤਾਂ ਮੈਂ ਦੁਨੀਆਂ 'ਚੋਂ ਜਰਾ ਸ਼ਾਂਤੀ ਨਾਲ ਜਾਵਾਂਗਾ। ਗੁਰਮੁਖੋ ਇਹ ਮੇਰੀ ਤੁਹਾਡੇ ਅੱਗੇ ਤਾਸ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਗੁਰੂ ਕਲਗੀਆਂ ਵਾਲੇ ਦੀ ਕੁਰਬਾਨੀਆਂ ਯਾਦ ਰੱਖ ਕੇ ਉਹਦੇ ਵਾਸਤੇ ਤਨ ਮਨ ਤਨ ਵਾਰ ਦਿਓ, ਵਾਰ ਦਿਓਗੇ ਤਾਂ ਮੁਕਤੀ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।